ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਸਭ ਜੀਵ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਅੰਦਰ ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ 'ਤੇ ਅਦਬ ਪਿਆਰ ਸਹਿਤ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਗੁਰਦੇਵ ਪਿਤਾ ਜੀ ਦਾ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ ਆਦੇਸ਼ ਬੜੇ ਪਿਆਰ ਇਕਾਗਰਤਾ ਦੇ ਨਾਲ ਆਪ ਜੀ ਨੇ ਸੁਣਿਆ। ਭਾਈ ਸਾਹਿਬ ਜੀ ਨੇ ਸ਼ਬਦ ਦਾ ਪਹਿਲਾ ਬੰਦ ਸਾਨੂੰ ਸਾਰਿਆਂ ਨੂੰ ਸਰਵਣ ਕਰਵਾਇਆ। ਦੁਨੀਆ ਭਰ ਵਿੱਚ ਵੱਸਦੇ ਸਿੱਖ ਮਨ ਚਿੱਤ ਲਾ ਕੇ ਆਪਣੇ ਕੇਂਦਰ ਵੱਲ ਆਪਣੇ ਘਰ ਵੱਲ ਆਸ ਭਰੀਆਂ ਨਿਗਾਹਾਂ ਲਾ ਕੇ ਤੱਕਦੇ ਆ ਅਤੇ ਭਾਗਾਂ ਵਾਲੀਆਂ ਰੂਹਾਂ ਲੋਕ ਪ੍ਰਲੋਕ ਦੇ ਸੁੱਖ ਦਾਤੇ ਚਬਰ ਤਖਤ ਛਤਰ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਸੁਣਦੀਆਂ ਅਤੇ ਕਮਾਉਂਦੀਆਂ। ਦਾਤਾ ਜੀ ਦਾ ਅੰਮ੍ਰਿਤ ਬਚਨ ਕਈ ਗੁੱਝੇ ਭੇਦ ਖੋਲਦਾ ਔਰ ਇਕੱਲੇ ਰੂਹਾਨੀ ਸਤਾ ਦੇ ਹੀ ਨਹੀਂ ਸਮਾਜਿਕ ਸਤਾ ਵਿੱਚ ਕਿਵੇਂ ਜੂਣਾ ਇਹ ਵੀ ਗੁਰੂ ਸਾਹਿਬ ਜੀ ਦੱਸਦੇ ਹੈ। ਜਿਹੜਾ ਪਹਿਲਾ ਬੰਦ ਆਪ ਜੀ ਨੇ ਸਰਵਣ ਕੀਤਾ ਸ਼ੰਤ ਚਾਰ ਪਦਿਆਂ ਦਾ ਇਹ ਸ਼ਬਦ ਹੈ। ਇਸ ਬੰਦ ਦੀ ਆਖਰੀ ਪੰਕਤੀ ਭਾਈ ਸਾਹਿਬ ਪੜ੍ਹ ਰਹੇ ਸੀ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਬੜੀ ਅਚਰਜ ਜਿਹੀ ਗੱਲ ਹੈ ਸਾਧ ਸੰਗਤ ਤੁਸੀਂ ਅੰਮ੍ਰਿਤਸਰ ਸਾਹਿਬ ਸਾਰੇ ਬੈਠੇ ਹੋ ਅਤੇ ਕੋਈ ਕਹੇ ਵੀ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਵੱਧ ਦੂਰ ਹੈ ਅਤੇ ਕੋਈ ਕਹੇ ਘੱਟ ਦੂਰ ਹੈ, ਗੱਲ ਬੜੀ ਅਚਰਜ ਜਿਹੀ ਹੋਏਗੀ ਨਾ। ਇੱਕੋ ਜਗ੍ਹਾ 'ਤੇ ਖੜ੍ਹੇ ਹਾਂ, ਕੋਈ ਆਖੇ ਵੀ ਹਜ਼ੂਰ ਸਾਹਿਬ ਬਹੁਤੀ ਦੂਰ ਹੈ, ਕੋਈ ਕਹੇ ਨਹੀਂ ਬਹੁਤ ਨੇੜੇ ਹੈ, ਦੋਨਾਂ ਦੀ ਵਿੱਥ ਇੱਕੋ ਜਿਹੀ ਹੋਏਗੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਇਸ ਪੰਕਤੀ ਦੇ ਅੰਦਰ ਵੀ ਨਹੀਂ, ਕਿਸੇ ਨੂੰ ਜ਼ਿਆਦਾ ਦੂਰ ਹੈ ਵਾਹਿਗੁਰੂ, ਕਿਸੇ ਨੂੰ ਵਾਹਿਗੁਰੂ ਨੇੜੇ ਹੈ। ਜੇ ਵਾਹਿਗੁਰੂ ਜੀ ਦਾ ਟਿਕਾਣਾ ਇੱਕੋ ਹੀ ਹੈ ਤਾਂ ਫਿਰ ਇੱਕੋ ਹੀ ਵਾਹਿਗੁਰੂ ਦੋ ਚਾਰ ਦਸ ਸੌ ਬੰਦੇ ਨੂੰ ਵੱਖ ਵੱਖ ਦੂਰੀ 'ਤੇ ਕਿਉਂ ਨਜ਼ਰ ਆਉਂਦਾ? ਇੱਕੋ ਹੀ ਵਸਤ ਇੱਕ ਜਗ੍ਹਾ 'ਤੇ ਖੜ੍ਹੇ ਮਨੁੱਖ ਨੂੰ ਕਿਸੇ ਨੂੰ ਨੇੜੇ ਅਤੇ ਕਿਸੇ ਨੂੰ ਦੂਰ ਕਿਉਂ ਨਜ਼ਰ ਆਉਂਦੀ ਹੈ? ਅਚਰਜ ਜਿਹਾ ਸੱਚ ਹੈ, ਤਰਕਵਾਦੀ ਮਨ ਇਸ ਉੱਤੇ ਸ਼ੰਕਾ ਕਰ ਬੈਠੇਗਾ ਵੀ ਸੱਚੇ ਪਾਤਸ਼ਾਹ ਜੀ ਇਹ ਨੇੜਤਾ ਅਤੇ ਦੂਰੀ ਦਾ ਕੀ ਭੇਦ ਹੈ? ਰੋਜ਼ ਹੀ ਤੁਸੀਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹੋ, ਮਹਾਰਾਜ ਕਹਿੰਦੇ ਕਿ ਨੇੜੇ ਕਿ ਦੂਰ, ਜਪਜੀ ਸਾਹਿਬ ਜੀ ਦੀ ਸੰਪੂਰਨਤਾ, ਕਿਸੇ ਨੂੰ ਨੇੜੇ ਅਤੇ ਕਿਸੇ ਨੂੰ ਦੂਰ, ਇਹ ਨੇੜੇ ਅਤੇ ਦੂਰੀ ਦਾ ਇਹ ਭੇਦ ਕਿਉਂ ਹੈ ਮਹਾਰਾਜ, ਫਰਕ ਕਿਉਂ ਰੱਖਿਆ ਗਿਆ? ਦੁਨੀਆਂ ਦੀ ਚੀਜ਼ ਕਿਸੇ ਤੋਂ ਨੇੜੇ ਦੂਰ ਹੋ ਸਕਦੀ ਹੈ, ਸੋਚਿਆ ਜਾ ਸਕਦਾ, ਦੁਨਿਆਵੀ ਵਸਤਾ ਹੈ। ਵਾਹਿਗੁਰੂ ਜੀ ਦਾ ਅਤੇ ਨਿਆਂ ਸਾਰਿਆਂ ਵਾਸਤੇ ਇੱਕੋ ਜਿਹਾ ਮਹਾਰਾਜ, ਕਿਸੇ ਵਾਸਤੇ ਨੇੜੇ ਅਤੇ ਕਿਸੇ ਵਾਸਤੇ ਦੂਰ ਕਿਉਂ ਤੁਸੀਂ? ਅਤੇ ਸੱਚੇ ਪਾਤਸ਼ਾਹ ਜੀ ਨਾਲ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ, ਮਹਾਰਾਜ ਕਹਿੰਦੇ ਵੀ ਇਹ ਪਰਮੇਸ਼ਰ ਦਾ ਦੋਸ਼ ਨਹੀਂ, ਤੇਰੇ ਕਰਮਾਂ ਦਾ ਦੋਸ਼ ਹੈ। ਕਿਸੇ ਨੂੰ ਨੇੜੇ ਅਤੇ ਕਿਸੇ ਨੂੰ ਦੂਰ ਕਿਉਂ ਭਾਸਦਾ? ਇਹ ਵਾਹਿਗੁਰੂ ਜੀ ਦਾ ਅਨਿਆਂ ਨਹੀਂ ਹੈ, ਵਾਹਿਗੁਰੂ ਜੀ ਦਾ ਨਿਆਂ ਇੱਕ ਸਮਾਨ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਵਾਹਿਗੁਰੂ ਜੀ ਦਾ ਨਿਆਂ ਇੱਕ ਸਮਾਨ ਹੈ। ਪਰ ਨੇੜਤਾ ਅਤੇ ਦੂਰੀ ਦਾ ਭੇਦ ਇਸ ਵਾਸਤੇ ਹੈ, ਫਰਕ ਇਸ ਵਾਸਤੇ ਹੈ ਕਿ ਤੇਰੇ ਕਰਮ ਕਾਰਨ ਹਨ। ਤੁਸੀਂ ਰੋਜ਼ ਇਹ ਬਚਨ ਪੜ੍ਹਦੇ ਹੋ, ਕਰਮੀ ਆਪੋ ਆਪਣੀ, ਬਖਸ਼ਿਸ਼ ਇੱਕੋ ਜਿਹੀ ਹੈ ਪਰ ਕਰਮ ਆਪਣੇ ਆਪਣੇ। ਕਿਸੇ ਦਾ ਕਰਮ ਵਾਹਿਗੁਰੂ ਜੀ ਦੇ ਨੇੜੇ ਲੈ ਜਾਂਦਾ, ਕਿਸੇ ਦਾ ਕਰਮ ਦੂਰ ਲੈ ਜਾਂਦਾ। ਸਤਿਗੁਰੂ ਜੀ ਨੂੰ ਸਾਰੀ ਦੁਨੀਆਂ ਨੇ ਵੇਖਿਆ ਅਤੇ ਕੁਝ ਵੇਖਣ ਵਾਲੇ ਉਹ ਸਨ ਜਿਹੜੇ ਨਫ਼ਰਤ ਦੀਆਂ ਅੱਖਾਂ ਨਾਲ ਕਹਿੰਦੇ ਸੀ ਇਹ ਹਕੂਮਤ ਦੇ ਬਾਗੀ ਹਨ, ਇਹਨਾਂ ਤੋਂ ਲੁਕਾਈ ਨੂੰ ਖਤਰਾ ਹੈ, ਕਈ ਤਰ੍ਹਾਂ ਦੇ ਉਹਨਾਂ ਦੇ ਮਨ ਦੇ ਵਿਚਾਰ ਸਨ। ਪਰ ਦੂਸਰੇ ਪਾਸੇ ਅਸੀਂ ਉਹ ਰੂਹਾਂ ਵੀ ਵੇਖਦੇ ਹਾਂ, ਪੀਰ ਭੀਖਣ ਸ਼ਾਹ ਜੀ ਵਰਗੀਆਂ ਆਤਮਾਵਾਂ, ਪੀਰ ਬੁੱਧੂ ਸ਼ਾਹ ਜੀ ਵਰਗੀਆਂ ਪਵਿੱਤਰ ਰੂਹਾਂ, ਜਿਹੜੇ ਕਿੰਨਾ ਪੈਂਡਾ ਝਾਗ ਕੇ ਸਤਿਗੁਰਾਂ ਦੇ ਨੂਰੀ ਦਰਸ਼ਨ ਕਰਨ ਜਾਂਦੇ ਨੇ। ਰਾਏ ਬੁਲਾਰ ਜੀ ਵਰਗੀਆਂ ਉਹ ਪਵਿੱਤਰ ਅੱਖਾਂ, ਜਿਨ੍ਹਾਂ ਅੱਖਾਂ ਨੇ ਰੱਬ ਨੂੰ ਇੰਨਾ ਨੇੜੇ ਜਾਣਿਆ ਕਿ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪ੍ਰਤੱਖ ਖੁਦਾ ਦਾ ਨੂਰ ਜਾਣਦੇ ਹੈ। ਇਹਦੇ ਵਿੱਚ ਭਿੰਨ ਭੇਦ ਕਿਉਂ ਹੈ? ਇੱਕ ਪਾਸੇ ਉਹੀ ਬਾਬਰ ਉਹ ਸਤਿਗੁਰੂ ਜੀ ਨੂੰ ਕਾਲ ਕੋਠੜੀ 'ਚ ਪਾਉਂਦਾ, ਕੈਦ ਅੰਦਰ ਪਾਉਂਦਾ, ਉਸੇ ਫਿਰਕੇ ਨਾਲ ਸੰਬੰਧਿਤ ਰਾਏ ਬੁਲਾਰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਬੋਲਿਆ ਹੋਇਆ ਮੰਦਾ ਬੋਲ ਹੈ ਬਾਬਾ ਕਾਲੂ, ਗੁਰੂ ਨਾਨਕ ਸਾਹਿਬ ਜੀ ਨੂੰ ਬੋਲਿਆ ਹੋਇਆ ਮੰਦਾ ਬੋਲ ਮੇਰੇ ਸੀਨੇ 'ਚ ਤੀਰ ਬਣ ਕੇ ਵੱਜ ਜਾਂਦਾ। ਇਹ ਹੈ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਕਰਮੀ ਹੈ ਅੰਦਰ ਦੇ ਫੁਰਨਿਆਂ ਉੱਤੇ ਨਿਰਭਰ। ਮਨੁੱਖ ਦੇ ਅੰਦਰ ਦੇ ਫੁਰਨੇ, ਸੁਰਤ ਦੇ ਅੰਦਰ ਉੱਠੇ ਹੋਏ ਵਲਵਲੇ, ਉਹ ਪਰਮੇਸ਼ਰ ਦੇ ਨੇੜੇ ਵੀ ਲੈ ਕੇ ਜਾ ਸਕਦੇ ਆ, ਵਾਹਿਗੁਰੂ ਜੀ ਤੋਂ ਦੂਰ ਵੀ ਲੈ ਕੇ ਜਾ ਸਕਦੇ ਆ। ਦਾਤਾ ਜੀ ਦਾ ਬੜਾ ਪਿਆਰਾ ਅੰਮ੍ਰਿਤਮਈ ਬਚਨ, ਬਹੁਤ ਗਹਿਰੇ ਭੇਦ ਖੋਲਣ ਵਾਲਾ, ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ। ਜਿਹੜਾ ਮਨੁੱਖ ਮਨ ਦੀ ਮਰਜ਼ੀ ਪਿੱਛੇ ਗਲਤਾਨ ਹੈ, ਮਨ ਦੇ ਰਸਾਂ ਕਸਾਂ ਵਿੱਚ ਗਲਤਾਨ ਹੈ, ਮਨ ਦੇ ਭੋਗ ਵਿਲਾਸਾਂ ਨੂੰ ਦਿਨ ਰਾਤ ਭੋਗਦਾ ਹੋਇਆ ਪਰਮੇਸ਼ਰ ਤੋਂ ਬੇਮੁੱਖ ਹੋਇਆ ਬੈਠਾ, ਉਸ ਬੰਦੇ ਦੇ ਨੇੜੇ ਹੁੰਦਿਆਂ ਹੋਇਆ ਵੀ ਵਾਹਿਗੁਰੂ ਨੇੜੇ ਨਹੀਂ ਹੈ। ਪ੍ਰਭ ਗੁਰੂ ਦਾ ਹੁਕਮ ਵੇਖੋ, ਪ੍ਰਭ ਨੇੜ ਹੂੰ ਤੇ ਨੇਰੀਆ,
ਵਾਹਿਗੁਰੂ ਬਹੁਤ ਨੇੜੇ ਆ। ਬਾਬਾ ਰਵਿਦਾਸ ਜੀ ਨੂੰ ਪੁੱਛੋ ਕਿੰਨਾ ਨੇੜੇ ਆ, ਉਹ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੇੜੇ, ਤੇਰੇ ਸਰੀਰ ਤੋਂ ਵੀ ਨੇੜੇ ਹੈ। ਤੇ ਇੰਨਾ ਨੇੜੇ ਹੋਣ ਦੇ ਬਾਵਜੂਦ ਜਿਹੜਾ ਜਿਸਮ ਤੋਂ ਵੀ ਅੱਗੇ ਅੰਦਰ ਬੈਠਾ ਹੋਇਆ ਨੇੜੇ ਹੈ, ਫਿਰ ਦੂਰ ਕਿਉਂ ਪਾਸਦਾ ਪਿਆ? ਬੜਾ ਗਹਿਰਾ ਸਵਾਲ ਹੈ। ਤੇ ਸ਼ਾਇਦ ਬੰਦਾ ਸ਼ੰਕਾ ਕਰਕੇ ਬਹਿ ਜਾਏ ਵੀ ਮੇਰੇ ਨਾਲ ਵਿਤਕਰਾ ਕਿਉਂ, ਕਿਸੇ ਨੂੰ ਤੁਸੀਂ ਨੇੜੇ ਨਜ਼ਰ ਆਉਂਦੇ ਹੋ, ਮੈਨੂੰ ਦੂਰ ਕਿਉਂ ਨਜ਼ਰ ਆਉਂਦੇ ਹੋ? ਮਹਾਰਾਜ ਕਹਿੰਦੇ ਮਨ ਮੁੱਖਾਂ ਨੂੰ ਹਰ ਦੂਰ ਹੈ। ਵਾਹਿਗੁਰੂ ਮਨਮੁੱਖ ਵਾਸਤੇ ਬਹੁਤ ਦੂਰ ਹੈ। ਇਹਦਾ ਮਤਲਬ ਵੀ ਬਿਰਤੀ ਬਦਲਣ ਦੀ ਲੋੜ ਹੈ। ਬਿਰਤੀ ਬੜਾ ਇਤਿਹਾਤ ਵਰਤਦੇ ਹਾਂ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੱਲ ਸਾਡੀ ਪਿੱਠ ਨਾ ਹੋ ਜਾਏ, ਸਤਿਗੁਰੂ ਜੀ ਦੇ ਵੱਲ ਸਾਡੀ ਕੰਢ ਨਾ ਹੋ ਜਾਏ। ਅਸੀਂ ਇਸ ਗੱਲ ਤੋਂ ਬਹੁਤ ਸੁਚੇਤ ਹਾਂ, ਬੜਾ ਇਤਿਹਾਤ ਵਰਤਦੇ ਹਾਂ, ਮੱਥਾ ਟੇਕ ਕੇ ਵੀ ਉਲਟੇ ਪਾਸੇ ਨੂੰ ਜਾਂਦੇ ਹਾਂ। ਪਰ ਮੇਰੇ ਦਾਦਾ ਜੀ ਨੇ ਨਾਲ ਇੱਕ ਬਚਨ ਹੋਰ ਕਿਹਾ, ਸਾਹਿਬ ਕਹਿੰਦੇ ਜੇ ਸਰੀਰ ਕਰਕੇ ਸਾਹਮਣੇ ਮੂੰਹ ਬੈਠਾ ਰਿਹਾ ਤੇ ਮਨ ਕਰਕੇ ਫਿਰ ਗਿਆ, ਸਾਹਮਣੇ ਬੈਠ ਕੇ ਵੀ ਵਾਹਿਗੁਰੂ ਜੀ ਤੋਂ ਦੂਰ ਰਹਿ ਜਾਏਗਾ, ਸਤਿਗੁਰੂ ਜੀ ਤੋਂ ਦੂਰ ਰਹਿ ਜਾਏਗਾ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹਿ ਗੁਰ ਨਾਲੇ, ਜਿਉਂ ਰਹਿ ਗੁਰ ਨਾਲੇ। ਇਹਨੂੰ ਮਹਾਰਾਜ ਨੇ ਸਨਮੁਖ ਕਿਹਾ। ਤੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੇ ਬਚਨਾਂ ਵੱਲ ਨਿਗਾਹਾਂ ਟਿਕਾ ਕੇ, ਕੰਨ ਲਾ ਕੇ, ਜ਼ੁਬਾਨ ਕਰਕੇ ਸੁਣਦਾ ਪੜ੍ਹਦਾ, ਜੇ ਮਨ ਦੀਆਂ ਵਾਸ਼ਨਾ ਦੇ ਵਿੱਚ ਅੰਨਾ ਹੋਇਆ ਤੇ ਕੋਲ ਗੋਦੀ ਵਿੱਚ ਹਜ਼ੂਰੀ ਚ ਤਾਬਿਆਂ ਚ ਬੈਠ ਕੇ ਇੰਨਾ ਨੇੜੇ ਬੈਠ ਕੇ ਫਿਰ ਵੀ ਦੂਰ ਹੈ ਸਾਸੂ। ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ, ਸਭ ਬਿਰਥੀ ਘਾਲ ਗਵਾਈ ਹੈ ਰਾਮ। ਜਿੰਨੀ ਦੇਰ ਸਾਡਾ ਮਨ ਗੁਰੂ ਦੇ ਸਨਮੁਖ ਨਹੀਂ ਹੁੰਦਾ, ਅਸੀਂ ਨੰਗੇ ਪੈਰੀਂ ਗੁਰੂ ਵੱਲ ਮੂੰਹ ਕਰਕੇ ਆ ਰਹੇ ਹਾਂ, ਅਸੀਂ ਸਰਦੀ ਗਰਮੀ ਝਾਗ ਰਹੇ ਹਾਂ, ਅਸੀਂ ਪੁੱਠੇ ਪੈਰੀਂ ਵਾਪਸ ਜਾਂਦੇ ਹਾਂ, ਸਾਰੀ ਘਾਲਣਾ ਵਿਅਰਥ ਹੈ ਜੇ ਮਨ ਸਨਮੁਖ ਨਾ ਹੋਇਆ। ਇਹ ਨਰਨਾ ਜੇ ਗੁਰੂ ਸਾਹਿਬ ਜੀ ਦਾ ਅੱਜ ਦੇਖਣ ਦੀ ਜ਼ਰੂਰਤ ਹੈ, ਆਪਣੇ ਆਪੇ ਨੂੰ, ਆਪਣੇ ਨਿੱਜ ਨੂੰ, ਵੀ ਮੇਰੇ ਮਨ ਦਾ ਰੁੱਖ ਕਿਹੜੇ ਪਾਸੇ ਹੈ, ਮੇਰਾ ਮਨ ਕਿਹੜੇ ਪਾਸੇ ਨੂੰ ਧਾ ਰਿਹਾ ਹੈ। ਗੁਰਦੇਵ ਜੀ ਨੇ ਕਿਹਾ ਬੰਨ ਬਦੀਆਂ ਕਰ ਧਾਵਣੀ, ਇਹਨੂੰ ਬੰਨ, ਇਹਨੂੰ ਰੋਕਣ ਦਾ ਯਤਨ ਕਰ ਜਿਹੜਾ ਬਦੀਆਂ ਵਾਲੇ ਪਾਸੇ ਜਾ ਰਿਹਾ। ਜੇ ਤੂੰ ਮਨ ਦੇ ਪਿੱਛੇ ਲੱਗਿਆ ਰਿਹਾ ਤੇ ਫਿਰ ਪਲ ਪਲ ਹਰਜੀ ਤੇ ਅੰਤਰ ਪਾ ਰਿਹਾ, ਆਹ ਜਿਹੜੀ ਵਿਥ ਹੈ ਇਹ ਵੱਧਦੀ ਜਾਏਗੀ। ਮਨ ਨੂੰ ਪੰਜੇ ਚੰਬੜ ਗਏ, ਕਦੀ ਮੇਰਾ ਮਨ ਕਾਮੁਕਤਾ ਵਿੱਚ ਅੰਨਾ ਹੋ ਗਿਆ, ਕਦੀ ਮੇਰਾ ਮਨ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਲੱਗ ਪਿਆ, ਕਦੀ ਕ੍ਰੋਧ ਦੀ ਜਵਾਲਾ ਅੰਦਰ ਭਟਕੀ, ਕਦੀ ਹੰਕਾਰ ਦੀ ਦਲਦਲ ਵਿੱਚ ਨਿਕਲ ਗਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਨ ਨੇ ਇਹਨਾਂ ਨੂੰ ਕਬੂਲ ਕਰ ਲਿਆ ਨਾ, ਇਹਨਾਂ ਦੀ ਤਾਬਿਆ ਵਿੱਚ ਆ ਗਿਆ ਮਨ, ਮਨ ਨੇ ਪ੍ਰਭਾਵ ਕਬੂਲ ਲਿਆ, ਤੇ ਫਿਰ ਇਨ ਪੰਚਨ ਮੇਰਾ ਮਨ ਜੋ ਵਿਗਾੜਿਓ, ਪਲ ਪਲ ਹਰਜੀ ਤੇ ਅੰਤਰ, ਛਿਨ ਛਿਨ ਕਰਕੇ ਦੂਰੀ ਵੱਧਦੀ ਜਾਏਗੀ। ਜਦੋਂ ਗੱਡੀ ਲਾਈਨ ਚੇਂਜ ਕਰਦੀ ਹੈ, ਤੁਸੀਂ ਟ੍ਰੇਨ 'ਚ ਸਫ਼ਰ ਕਰੋ, ਇੱਕ ਸੂਤ ਦਾ ਫਰਕ ਹੁੰਦਾ ਜਦੋਂ ਗੱਡੀ ਲਾਈਨ ਚੇਂਜ ਕਰਦੀ ਹੈ। ਜਦੋਂ ਦੋ ਗਾਡਰ ਜੁੜਦੇ ਆ ਤੇ ਇੱਕ ਗਾਡਰ ਤੋਂ ਇੱਕ ਪਟੜੀ ਤੋਂ ਗੱਡੀ ਦੂਸਰੇ ਪਾਸ ਪਟੜੀ ਦੇ ਉੱਤੇ ਜਦੋਂ ਜਾਂਦੀ ਹੈ ਤੇ ਇੱਕ ਸੂਤ ਦਾ ਫਰਕ ਹੁੰਦਾ, ਇੱਕ ਸੂਤ ਦਾ ਫਰਕ ਜਿਉਂ ਵਿੱਥ ਪਾਉਂਦਾ ਪਾਉਂਦਾ ਇੱਕ ਪਾਸਾ ਇੱਧਰ ਨੂੰ ਚਲਿਆ ਜਾਂਦਾ, ਇੱਕ ਪਾਸਾ ਇੱਧਰ ਨੂੰ ਚਲਿਆ ਜਾਂਦਾ, ਆਪੋਜਿਟ ਹੋ ਜਾਂਦੇ, ਬਿਲਕੁਲ ਆਪੋਜਿਟ, ਉੱਤਰ ਤੇ ਦੱਖਣ ਹੋ ਜਾਂਦੇ, ਪੂਰਬ ਤੇ ਪੱਛਮ ਨੂੰ ਹੋ ਜਾਂਦੇ। ਹੁਣ ਉਹ ਇੱਕ ਛਿਨ ਦਾ ਜਿਹੜਾ ਫਰਕ ਸੀ ਨਾ, ਮਨ ਨੇ ਰੁਚੀ ਕਬੂਲ ਲਈ ਪੰਜਾਂ ਦੀ, ਪੰਜਾਂ ਵਿੱਚੋਂ ਰਸ ਆਉਣ ਲੱਗ ਪਿਆ, ਸ਼ੋਹਰਤ ਬੜੀ ਚੰਗੀ ਲੱਗਦੀ ਹੈ, ਹੰਕਾਰ ਬੜਾ ਮਿੱਠਾ ਲੱਗਦਾ, ਕਾਮ ਦੇ ਵਿੱਚ ਬੰਦਾ ਗਲਤਾਨ ਹੋਇਆ, ਕਹਿੰਦਾ ਵੀ ਇਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਸ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਪੰਜਾਂ ਦੇ ਮਨ ਵਸ ਵਿੱਚ ਆਇਆ ਤੇ ਇਨ ਪੰਚਨ ਮੇਰਾ ਮਨ ਜੋ ਵਿਗਾੜਿਓ, ਪਲ ਪਲ ਹਰਜੀ ਤੇ, ਟ੍ਰੇਨ ਵਾਂਗ ਜਿਉਂ ਜਿਉਂ ਚੱਲਦਾ ਗਿਆ ਤੇ ਦੂਰ ਹੁੰਦਾ ਗਿਆ, ਇਸੇ ਤਰ੍ਹਾਂ ਜਿਉਂ ਜਿਉਂ ਮੇਰੀ ਜ਼ਿੰਦਗੀ ਅੱਗੇ ਵੱਧਦੀ ਗਈ, ਛਿਨ ਛਿਨ ਕਰਕੇ ਵਾਹਿਗੁਰੂ ਜੀ ਤੋਂ ਦੂਰ ਹੁੰਦੀ ਗਈ। ਪਲ ਪਲ ਹਰਜੀ ਤੇ ਅੰਤਰ, ਅੰਤਰ ਦਾ ਅਰਥ ਹੈ ਵਿੱਥ। ਅਸੀਂ ਕਹਿੰਦੇ ਹਾਂ ਵਿੱਥ ਕਿਉਂ ਪੈ ਗਈ, ਦੂਰੀ ਕਿਉਂ ਪੈ ਗਈ, ਮਨ ਹਰਜੀ ਤੇਰੇ ਨਾਲ ਹੈ। ਜਿਸ ਠਾਕੁਰ ਕੋ ਸੁਣਤ ਆਗਾਧ ਬੋਧ, ਸੋ ਹਿਰਦੈ ਗੁਰ ਦੀਓ, ਮੇਰੇ ਗੁਰੂ ਵਾਲੀ ਮਤ ਧਾਰਨ ਕਰਨਾ, ਮਨ ਦੀ ਮਤ ਨੇ ਦੂਰ ਕੀਤਾ ਹੋਇਆ। मनमुख मनमुखा नू हर जी मनमुखा नू हर दूर है। हुण दूरी का कारण की है, भी मन ने अपनी मना ली तो यह जिंदगी दूर हो गई। जे किते मन ने गुरु की मनी होंगी तो दूरी खत्म हो जानी सी। जदों मन गुरु की मन के तुरेगा तो फिर पता की होएगा, मेरे गुरु ने कहा वापस आ जा, बाहर ना जा, अंदर आ जा, वापस आ बाप। जड़ा मन बाहरों सुख सुकून शांति लभदा सी, सच्ची गल ये जे कि मन लभदा सुख ही है, वह वक्री गल है। भी पापा विचों लभन लग पिया, चाहुंदा ये शांति है, वक्री गल है। भोग विलासां विचों लभन लग पिया, जिस दिन गुरु की मननी शुरू कर दिती तो मेरे गुरु ने बाहर जाते हुए बाहर जाता वर्ज रहाया। गुरु ने सदा दे के आवाज मार के क्या वापस आ जा, बाहर ढूंढण ते छूट परे, गुर घर ही माहे दिखाया था। बाहर दी भटकना मुक गई ते सतगुरु जी दी मत लै, गुरु ने तेनू अंदर सब कुछ दिखा देना। मन मेरिया अंतर तेरा निदान है, बाहर वस्त ना पाल। फर्क इत्थे पिया सा संगत, मन ने कहा बाहर चल, बाहर शांति है। दूर दुराडे लैके भटकदा रहा मन, ते जदों असी मन की मननी शुरू की इन्हें पल पल हर जी ते अंतर पा रहे। दूसरे पासे नाल एक गल होर साहब ने आखी, जे मनमुखा नू दूर किया ते साहब कहिंदे जन नानक गुरमुख ध्याया मेरी जिंदड़िए, हर हाजर नदरी आया राम। जिन्होंने अपने आप नू गुरु दे सन्मुख किया उन्हां नू वाहिगुरु कित्थे नजर आया, हाजर बिल्कुल कोल नजदीक खड़ा। कि जाहर जहूर है कि हाजर हजूर है, मैं दूर नहीं हां, मैं वाहिगुरु जी की हजूरी अंदर। गुरमुखां नू प्रतीत है हर जीओ, मनमुख भरम भुलाया। मनमुख की जिंदगी च भटकना तो बिना कख नहीं। जे हाजर नाजर व्यापक वाहिगुरु की प्रतीत है तो गुरमुखां नू प्रतीत है हर जी। गल गुरमुखों प्रतीत दी है, परमेश्वर दूर नहीं है। सो सच्चे पातशाह जी हजूर ने, धन गुरु रामदास महाराज जी ने जो मुखारबिंद तो बचन बख्शिश किते, हाजर नाजर प्रतख सतगुरु श्री गुरु ग्रंथ साहब जी अज वो आदेश सानू दृढ़ करवा रहे ने। वेखो वाहिगुरु वेखना बड़ा सौखा जी, गल नू चंगी तरह समझ लियो। परमेश्वर वेखना, रब वेखना बहुत सौखा जी, पर वेखण वाला रस्ता गलत चुन लिया फिर कदी नहीं वेख पाते। अज सतगुरु जी सानू सौखा राह दस रहे हैं भी वाहिगुरु नाल बैठा होया, आ मैं तेनू दिखावा। गुरु साहब जी दे शब्द दियां ऐनकां ला के ना शीशा ला के वाहिगुरु जी नू अंदरों वेखण दा यतन करिए। सतगुरु जी सर्वव्यापी दे दर्शन करवा रहे हैं, गुरु का शब्द दर्शन करवाउंदा साध संगत। इसीलिए कि असी शब्द गुरु नू अपनी जिंदगी दे अंदर धारण करना। जिन्हां ने शब्द गुरु दे ज्ञान नू लैके जीवन जीना शुरू किया वह हर छिण वाहिगुरु जी की हजूरी अंदर ने। संपूर्ण शब्द विच मेरे दाता जी जो कृपा कर रहे हैं, आओ साहब के चरणों च जोदड़ी करके मत मंगी है। दीजा बुद्ध बिबेका की अरदास करिए, यह भी जोदड़ी करिए, महाराज जी तुसी तरस किया सानू शरीर करके अपनी गोद च बिठाया, तो दया करो हुण सुरत करके भी अपने शब्द नाल जोड़ो। तुहाडा वचन साडे हिरदे अंदर वसे, साडी सुरत दे अंदर सोझी आवे महाराज, ते जीवन जिहड़ा उह सफल हो सके। दाता जी दे चरणां च जोदड़ी कर दे। एक बार सारे अपनी रसना तो जपो जी, सतनाम वाहे गुरु,
सतनाम श्री वाहे गुरु साहेब जी। बिहागड़ा महला चौथा, सब जीव तेरे तू वरतदा, मेरे हर प्रभ तू जान है, जो जी कमाइया राम।
सब जी तेरे तू वरतदा, सब जी तेरे, सारी सृष्टि के उत्ते जितने जीव ने तेरे ही ते हन। जो दिसै सो तेरा रूप। सच्चे पातशाह महाराज जी, दुनिया ने ते वंडियां पाइया, संसार ने ते झगड़े खड़े किते, ਤੇ ਸਭ ਤੋਂ ਵੱਡੀ ਅਧੋਗਤੀ ਹਿੰਦੁਸਤਾਨ ਦੇ ਅੰਦਰ ਹੋਈ, ਜਿੱਥੇ ਕਿਹਾ ਗਿਆ ਇਹ ਉੱਚੀ ਸ਼੍ਰੇਣੀ ਦਾ ਹੈ, ਇਹ ਨੀਚ ਸ਼੍ਰੇਣੀ ਦਾ ਹੈ। ਨੀਚ ਸ਼੍ਰੇਣੀ ਦੇ ਅੰਦਰ ਰੱਬ ਨਹੀਂ ਹੋ ਸਕਦਾ, ਉੱਚੀ ਸ਼੍ਰੇਣੀ ਦੇ ਅੰਦਰ ਰੱਬ ਵਸਿਆ ਹੋਇਆ। ਜਾਤ ਪਾਤ ਊਚ ਨੀਚ ਐਸੀ ਘਿਰਣਾ ਫੈਲਾਈ ਕਿ ਗੁਰਮੁਖੋ ਰੱਬ ਦੇ ਨਾਂ ਉੱਤੇ ਬੰਦਿਆਂ ਨੂੰ ਤੋੜ ਕੇ ਰੱਖ ਦਿੱਤਾ। ਮੈਂ ਅਕਸਰ ਬੇਨਤੀ ਕਰਦਾ, ਹਿੰਦੁਸਤਾਨ ਦੀ ਗੁਲਾਮੀ ਦਾ, ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਇਹ ਵਰਨ ਵੰਡ ਸੀ, ਜਿਨ੍ਹਾਂ ਮਨੁੱਖਾਂ ਨੇ ਸੰਸਾਰ ਨੂੰ, ਸਮਾਜ ਨੂੰ ਟੁਕੜੇ ਟੁਕੜੇ ਕਰਕੇ ਰੱਖ ਦਿੱਤਾ। ਅਤੇ ਜੇ ਅਸੀਂ ਸੰਸਾਰੀਆਂ ਨੂੰ ਵੇਖੀਏ, ਮਹਾਰਾਜ ਜੀ ਆਹ ਤੇਰੇ ਧਰਮ ਦੇ ਠੇਕੇਦਾਰ, ਇਹ ਤਾਂ ਕਹਿੰਦੇ ਵੀ ਇਹ ਊਚ ਹੈ, ਇਹ ਨੀਚ ਹੈ। ਇੱਥੋਂ ਤੱਕ ਗੁਰਮੁਖੋ ਬੰਦਿਆਂ ਨੇ ਲਿਖ ਕੇ ਲਾ ਦਿੱਤਾ, ਤੁਸੀਂ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਵੀ ਇਸ ਧਰਮ ਮੰਦਰ ਦੇ ਅੰਦਰ ਦੂਜੇ ਫਿਰਕੇ ਦੇ ਬੰਦੇ ਨਹੀਂ ਆ ਸਕਦੇ। ਸ਼ਾਇਦ ਤੁਹਾਡੇ ਚੇਤੇ 'ਚ ਹੋਵੇ, ਮਹੀਨਾ ਕੁ ਪਹਿਲਾਂ ਇਹ ਚਰਚਾ ਹੋਈ ਸੀ ਵੀ ਸਾਡੇ ਇਸ ਧਰਮ ਮੰਦਰ ਦੇ ਅੰਦਰ ਦੂਜੇ ਫਿਰਕੇ ਦੇ ਬੰਦੇ ਨਹੀਂ ਆ ਸਕਦੇ। ਉਹ ਸੰਸਾਰ ਦੇ ਲੋਕੋ, ਜੇ ਸਾਰੀ ਲੁਕਾਈ ਨੂੰ ਤੁਸੀਂ ਰੱਬ ਦੇ ਰੂਪ 'ਚ ਵੇਖਣਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੀਆਂ ਐਨਕਾਂ ਲਾਇਓ, ਸਾਰਾ ਸੰਸਾਰ ਚੰਗਾ ਲੱਗਣ ਲੱਗ ਪਏਗਾ। ਇਹ ਨਫ਼ਰਤ ਦੇ ਬੀਜ ਬੀਜਣ ਵਾਲਿਆਂ ਤੋਂ ਦੂਰ ਹੋ ਜਾਓ, ਜਿਹੜੇ ਇਨਸਾਨੀਅਤ ਦੇ ਅੰਦਰ ਵੰਡੀਆਂ ਪਾ ਰਹੇ ਆ। ਸਾਰਿਆਂ ਜੀਆਂ ਦੇ ਅੰਦਰ ਤੂੰ ਵਰਤ ਰਿਹਾ ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਗੁਰੂ ਸਿਖਾ ਰਿਹਾ। ਕਿੱਡੀ ਵੱਡੀ ਨਜ਼ਰ ਦਿੱਤੀ ਮਹਾਰਾਜ ਨੇ ਸਾਰੀ ਲੁਕਾਈ ਨੂੰ, ਕਿੱਡੀ ਵੱਡੀ ਦ੍ਰਿਸ਼ਟੀ ਦਿੱਤੀ। ਅਸੀਂ ਪੁੱਛੀਏ ਮਹਾਰਾਜ ਜੀ, ਊਚ ਨੀਚ ਦੇ ਭੇਦ ਪਾਉਣ ਵਾਲੇ ਕਹਿੰਦੇ ਨੇ ਨਿਖਿੱਧ ਬੰਦਾ ਤੇ ਰੱਬ ਦੀ ਗੱਲ ਨਹੀਂ ਕਰ ਸਕਦਾ, ਤੇ ਕੀ ਮਹਾਰਾਜ ਜੀ ਰੱਬ ਨੇ ਆਪਣੀ ਜੋਤ ਵਰਤਾਉਣ ਲੱਗਿਆਂ ਕੋਈ ਫਰਕ ਰੱਖਿਆ? ਸਾਹਿਬ ਕਹਿਣ ਲੱਗੇ ਨਾ ਨਾ, ਸਭ ਮੈਂ ਜੋਤ। ਇਹ ਵਿਤਕਰੇ ਵੰਡੀਆਂ, ਇਹ ਫਿਰਕੇ, ਇਹ ਮਜ਼ਹਬ, ਇਹ ਜਾਤਾਂ, ਇਹ ਜਮਾਤਾਂ ਸ਼ੈਤਾਨ ਦਿਮਾਗ ਦੀ ਖੋਜ ਨੇ, ਜਿਨ੍ਹੇ ਨੇ ਸੰਸਾਰ ਵੰਡਿਆ ਤੇ ਆਪਣੀ ਚੌਧਰ ਸਥਾਪਿਤ ਕੀਤੀ। ਬੜੇ ਸਪਸ਼ਟ ਬਚਨ ਮੈਂ ਕਹਾਂਗਾ, ਮੇਰੇ ਸਤਿਗੁਰੂ ਜੀ ਨੂੰ ਪੁੱਛੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਹੀਂ ਲੁਕਾਈ ਨੂੰ ਜਾਣਨ ਦਾ ਯਤਨ ਕਰੋ, ਤੇ ਮੇਰੇ ਸਾਹਿਬ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਤੇ ਜੇ ਕੋਈ ਬੰਦਾ ਕਹੇ ਕਿ ਮੈਂ ਰੱਬ ਦੀ ਜੋਤ ਨੂੰ ਅੰਦਰ ਨਹੀਂ ਦਾਖਲ ਹੋਣ ਦੇਣਾ ਤੇ ਦੀਵਿਆਂ ਨੂੰ ਮੱਥੇ ਟੇਕਾਂਗਾ, ਇਹਦੇ ਤੋਂ ਵੱਡੀ ਅਗਿਆਨਤਾ ਕੀ ਹੋ ਸਕਦੀ ਹੈ? ਮੈਂ ਰੱਬ ਦੀ ਜੋਤ ਨਾਲ ਨਫ਼ਰਤ ਕਰਾਂਗਾ, ਸਭ ਮੈਂ ਜੋਤ ਹੈ ਨਾ, ਮੈਂ ਵਾਹਿਗੁਰੂ ਜੀ ਦੀ ਜੋਤ ਨਾਲ ਨਫ਼ਰਤ ਕਰਾਂਗਾ ਤੇ ਦੀਵਿਆਂ ਅੰਦਰ ਘਿਓ ਪਾ ਕੇ ਰੱਬ ਦੀ ਖੁਸ਼ੀ ਲਵਾਂਗਾ, ਮੇਰਾ ਵਾਹਿਗੁਰੂ ਕਦੀ ਖੁਸ਼ ਨਹੀਂ ਹੋਵੇਗਾ ਤੇਰੇ ਉੱਤੇ। ਹਜ਼ੂਰ ਉਪਦੇਸ਼ ਦੇ ਰਹੇ ਆ, ਤੇ ਇਹਨੂੰ ਦ੍ਰਿੜ ਕਰੀਏ ਸਾਧ ਸੰਗਤ, ਮੇਰੇ ਦਾਤਾ ਜੀ ਜੋ ਕਹਿ ਰਹੇ ਆ, ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਜੀ, ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ, ਤੂੰ ਜਾਣ ਹੈ ਜੋ ਜੀ ਕਮਾਈਆ ਰਾਮ। ਤੂੰ ਸਾਰਾ ਕੁਝ ਜਾਣਦਾ, ਜੋ ਜੀ ਜਿਹੜਾ ਸਾਡਾ ਅੰਦਰ ਫੁਰਨੇ ਲੈ ਰਿਹਾ ਨਾ, ਸੋਚ ਸੋਚ ਰਿਹਾ, ਇੰਨਾ ਨੇੜੇ ਆ, ਇਸ ਜੀੜੇ ਦੇ ਬਿਲਕੁਲ ਨਜ਼ਦੀਕ ਬੈਠਾ ਮੇਰਾ ਵਾਹਿਗੁਰੂ, ਘੱਟ ਘੱਟ ਕੇ ਅੰਤਰ ਕੀ ਜਾਣਤ, ਜੋ ਜੀਅੜਾ ਫੁਰਨਾ ਲੈਂਦਾ ਉਹ ਸਭ ਕੁਝ ਤੂੰ ਜਾਣਦਾ ਹੈ।
ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ, ਸਭ ਵੇਖੈ ਮਨ ਮੁਕਰਾਈਐ ਰਾਮ।
ਅੰਤਰ ਬਾਹਰ ਨਾਲ ਤੇ ਸਭ ਕੁਝ ਕਰਦਾ, ਮਨ ਮੁਕਰ ਜਾਂਦਾ। ਵੇਖੋ ਹਜ਼ੂਰ ਕਹਿੰਦੇ ਐਸੇ ਕਾਹੇ ਭੂਲ ਪਰੇ, ਕਰੈ ਕਰਾਵੈ ਮੁੱਕਰ ਪਾਵੈ, ਪੇਖਤ ਸੁਣਤ ਸਦਾ ਸੰਗ ਹਰੇ। ਵਾਹਿਗੁਰੂ ਜੀ ਤੇ ਤੇਰੇ ਨਾਲ ਹੈ, ਤੇ ਬੰਦੇ ਦੀ ਕਰਤੂਤ ਐਸੀ ਹੈ ਕਿ ਕਹਿੰਦਾ ਮੈਨੂੰ ਕਿਹੜਾ ਕੋਈ ਵੇਖਦਾ ਪਿਆ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਦੁਨੀਆਂ ਦੀ ਬੇਈਮਾਨੀ ਕਰਦਾ ਜਿਹੜਾ ਚੌਂਕੜਾ ਮਾਰ ਕੇ ਦੋ ਘੜੀਆਂ ਕਈ ਵਾਰੀ ਮਾਲਾ ਫੜ ਕੇ ਮੂੰਹ ਤੋਂ ਬੁੜ ਬੜਾਉਂਦਾ ਵੀ ਹੈ ਨਾ, ਉਹ ਵੀ ਕਰਮ ਕਰਨ ਲੱਗਿਆਂ ਕਹਿੰਦਾ ਵੀ ਉਹ ਤੇ ਕੇਵਲ ਧਰਮ ਮੰਦਰ ਤੱਕ ਸੀਮਤ ਸੀ ਜਿਹੜਾ ਕਰਮ ਕਰ ਆਇਆ, ਉਹਦੇ ਤੋਂ ਬਾਅਦ ਮੈਂ ਜੋ ਮਰਜ਼ੀ ਹੈ ਕਰਾਂ, ਰੱਬ ਕਿਹੜਾ ਮੈਨੂੰ ਵੇਖਦਾ ਪਿਆ। ਸਾਡੇ ਸਮਾਜ ਵਿੱਚ ਇੱਕ ਬੜੀ ਗੱਲ ਪ੍ਰਚਲਿਤ ਹੈ, ਜੇ ਕਿਸੇ ਨੇ ਸੱਚ ਤੇ ਝੂਠ ਦਾ ਨਿਰਣਾ ਕਰਨਾ ਹੋਵੇ ਤੇ ਬੜੇ ਲੋਕੀ ਕਹਿੰਦੇ ਚਲੋ ਅਸੀਂ ਗੁਰਦੁਆਰੇ ਚੱਲਦੇ ਹਾਂ, ਉੱਥੇ ਜਾ ਕੇ ਸਹੁੰ ਖਾਵੋ। ਜਦੋਂ ਤੁਸੀਂ ਗੁਰਦੁਆਰੇ ਆਓਗੇ ਨਾ, ਤੇ ਗੁਰਦੁਆਰੇ ਵਾਲਾ ਬਾਪੂ ਕਹੇਗਾ ਜਿੱਥੋਂ ਤੂੰ ਆਇਆ ਉੱਥੇ ਵੀ ਤੇ ਮੈਂ ਬੈਠਾ ਸੀ ਨਾ, ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤਹੂ ਨਾ ਜਾਈ, ਰੱਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਮਨ ਮੁੱਖਾਂ ਨੂੰ ਨਜ਼ਰ ਨਹੀਂ ਆ ਰਿਹਾ, ਗੁਰਮੁਖ ਨੂੰ ਨਜ਼ਰ ਆ ਰਿਹਾ, ਇਹ ਫਰਕ ਕਿਉਂ ਹੈ ਭਲਾ? ਆਹੀ ਤੇ ਅੰਤਰ ਹੈ ਸਾਧ ਸੰਗਤ, ਇਹੀ ਤੇ ਫਰਕ ਹੈ ਵੀ ਇਹ ਕੋਚ ਨੇ ਜਿਹੜੇ ਬੇਪ੍ਰਤੀਤੇ ਜਿਹੜੇ ਕਹਿੰਦੇ ਸਾਨੂੰ ਕਿਹੜਾ ਵੇਖਦਾ ਪਿਆ ਕੋਈ ਹਾਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਘਰ ਆਵੈ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛੁਪਾਵੈ ਸਭ ਕੁਝ ਕਰਦਾ ਹੋਇਆ ਵੀ ਮੁੱਕਰ ਜਾਂਦਾ ਮਹਾਰਾਜ ਕਹਿੰਦੇ ਤੈਨੂੰ ਬਾਹਰ ਤਾਂ ਨਜ਼ਰ ਆਉਂਦਾ ਜੇ ਤੂੰ ਆਪਣੇ ਜੀਅੜੇ 'ਚ ਵੇਖਿਆ ਹੁੰਦਾ ਆਹ ਗੁਰਮਤ ਦੀ ਦ੍ਰਿਸ਼ਟੀ ਹੈ ਸਾਧ ਸੰਗਤ ਜਿਸ ਦਿਨ ਸਾਨੂੰ ਗੁਰਮਤ ਵਾਲੀ ਨਜ਼ਰ ਪ੍ਰਾਪਤ ਹੋ ਗਈ ਸਾਰੀ ਕਾਇਨਾਤ ਵਿੱਚੋਂ ਰੱਬ ਵੇਖਣਾ ਸੌਖਾ ਹੋ ਜਾਏਗਾ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ ਨਾ ਅਸੀਂ ਬਿਲਡਿੰਗਾਂ ਦੇ ਨਾਂ 'ਤੇ ਲੜਾਂਗੇ ਨਾ ਅਸੀਂ ਰੱਬ ਦੇ ਨਾਂ 'ਤੇ ਲੜਾਂਗੇ ਨਾ ਅਸੀਂ ਮਜ਼ਹਬਾਂ ਜਮਾਤਾਂ ਦੇ ਨਾਂ 'ਤੇ ਲੜਾਂਗੇ ਜਿਸ ਦਿਨ ਸਾਨੂੰ ਗੁਰਮਤ ਦੀ ਦ੍ਰਿਸ਼ਟੀ ਪ੍ਰਾਪਤ ਹੋ ਗਈ ਪਰ ਹੈਰਾਨੀ ਵਾਲੀ ਗੱਲ ਹੈ ਕਿ ਮਨੁੱਖ ਦੇ ਅੰਦਰ ਆਪ ਪਰਮੇਸ਼ਰ ਬੈਠਾ ਫਿਰ ਵੀ ਕਰਮ ਕਰਕੇ ਮੁੱਕਰਦਾ ਹੈ
ਮਨ ਮੁਖਾਨੋ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ
ਘਾਲਣਾ ਕਿਸੇ ਥਾਂ ਨਹੀਂ ਜਿਹੜਾ ਮਨ ਦੇ ਪਿੱਛੇ ਗਲਤਾਨ ਹੈ ਉਹਨਾਂ ਨੂੰ ਰੱਬ ਦੂਰ ਹੈ ਸਤਸੰਗ ਸਿੱਖ ਪੰਥ ਦੀ ਬੜੀ ਆਦਰਯੋਗ ਹਸਤੀ ਭਾਈ ਸਾਹਿਬ ਭਾਈ ਘਨੱਈਆ ਜੀ ਅਤੇ ਤੁਸੀਂ ਇਸ ਗਾਥਾ ਤੋਂ ਸਾਰੇ ਵਾਕਫ ਹੋ ਆਪਣੀ ਸੁਰਤ ਦੇ ਅੰਦਰ ਇਹਨੂੰ ਤਾਜ਼ਾ ਕਰਿਓ ਸਿੱਖ ਦੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੁੰਦੀ ਹੈ ਮਨ ਮੁੱਖਾਂ ਨੂੰ ਵਾਹਿਗੁਰੂ ਨੇੜੇ ਨਹੀਂ ਦਿਸਦਾ ਦੂਰ ਦਿਸਦਾ ਅੱਜ ਬਚਨ ਇਹ ਕਹਿ ਰਿਹਾ ਮਨ ਮੁੱਖਾਂ ਨੂੰ ਸਤਿਗੁਰ ਦੀ ਪ੍ਰਤੀਤ ਨਹੀਂ ਕੋਲ ਬੈਠ ਕੇ ਵੀ ਦੂਰ ਨੇ ਭਾਈ ਘਨੱਈਆ ਜੀ ਦੀ ਝੋਲੀ 'ਚ ਸੇਵਾ ਪਈ ਤੁਸੀਂ ਜਲ ਛਕਾਉਣਾ ਜੰਗੇ ਮੈਦਾਨ ਦੇ ਅੰਦਰ ਜਲ ਛਕਾਉਣ ਦੀ ਸੇਵਾ ਸਤਸੰਗਤ ਜਿਹੜਾ ਕੰਮ ਅੱਜ ਵਿਸ਼ਵ ਭਰ ਦੇ ਅੰਦਰ ਰੈੱਡ ਕ੍ਰਾਸ ਦੇ ਸਿੰਬਲ ਵਾਲੀ ਸੰਸਥਾ ਕਰ ਰਹੀ ਹੈ ਉਹਦਾ ਜਨਮ ਭਾਈ ਘਨੱਈਆ ਜੀ ਤੋਂ ਹੋਇਆ ਕਲਗੀਆਂ ਵਾਲੇ ਸਾਹਿਬ ਉਹਦੇ ਜਨਮਦਾਤੇ ਹਨ ਕਿ ਬਿਨਾਂ ਵਿਤਕਰੇ ਦੇ ਸਾਰਿਆਂ ਦੀ ਸੰਭਾਲ ਕਿਵੇਂ ਕਰਨੀ ਹੈ ਇਹ ਦ੍ਰਿਸ਼ਟੀ ਮੇਰਾ ਸਤਿਗੁਰੂ ਬਖਸ਼ ਰਿਹਾ ਜੇ ਸਾਡੀ ਸਮਝ ਵਿੱਚ ਆ ਜਾਏ ਤੇ ਭਾਈ ਸਾਹਿਬ ਜੀ ਦੀ ਸ਼ਿਕਾਇਤ ਆਈ ਕਿਸੇ ਮਨੁੱਖ ਨੇ ਆ ਕੇ ਕਿਹਾ ਸੱਚੇ ਪਾਤਸ਼ਾਹ ਅਸੀਂ ਜੰਗ ਕਰਦੇ ਹਾਂ ਬਹੁਤ ਸਾਰੇ ਦੁਸ਼ਮਣ ਘਾਇਲ ਹੋ ਕੇ ਡਿੱਗਦੇ ਨੇ ਅਤੇ ਭਾਈ ਸਾਹਿਬ ਜੀ ਮਸ਼ਕ ਚੁੱਕ ਕੇ ਜਾਂਦੇ ਨੇ ਉਹਨਾਂ ਦੇ ਮੂੰਹ ਵਿੱਚ ਪਾਣੀ ਪਾਉਂਦੇ ਆ ਵੈਰੀਆਂ ਦੇ ਉਹਨਾਂ ਨੂੰ ਤਕੜਿਆਂ ਕਰ ਦਿੰਦੇ ਆ ਜ਼ੁਲਮ ਦੇ ਵਿਰੁੱਧ ਜੰਗ ਹੋ ਰਹੀ ਇੱਕ ਗੱਲ ਧਿਆਨ 'ਚ ਰੱਖਿਓ ਪਾਪ ਦੇ ਵਿਰੁੱਧ ਜੰਗ ਹੋ ਰਹੀ ਹੈ ਅਤਿਆਚਾਰ ਦੇ ਵਿਰੁੱਧ ਜੰਗ ਹੋ ਰਹੀ ਹੈ ਕਿਸੇ ਫਿਰਕੇ ਦੇ ਵਿਰੁੱਧ ਨਹੀਂ ਹੋ ਰਹੀ ਇੰਡੀਵਿਜੁਅਲੀ ਕਿਸੇ ਮਨੁੱਖ ਦੇ ਵਿਰੁੱਧ ਨਹੀਂ ਹੋ ਰਹੀ ਮਨੁੱਖ ਦੇ ਵਿਰੁੱਧ ਉਦੋਂ ਹੁੰਦੀ ਹੈ ਜਦੋਂ ਅੰਦਰ ਘਿਰਨਾ ਹੋਵੇ ਈਰਖਾ ਹੋਵੇ ਜਦੋਂ ਅੰਦਰ ਦੁਸ਼ਮਣੀ ਦੀ ਭਾਵਨਾ ਹੋਵੇ ਇਹ 14 ਜੰਗਾਂ ਮੇਰੇ ਹਜ਼ੂਰ ਲੜ ਰਹੇ ਨੇ ਇਹਨਾਂ ਜੰਗਾਂ ਦਾ ਮੂਲ ਕਾਰਨ ਕੀ ਹੈ ਕਿ ਅਤਿਆਚਾਰ ਦਾ ਨਾਸ਼ ਕਰਨਾ ਧਰਮ ਚਲਾਵਣ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਸ਼ਿਕਾਇਤ ਕਰਨ ਵਾਲਿਆਂ ਨੇ ਅਰਜ ਕੀਤੀ ਕਹਿੰਦੇ ਮਹਾਰਾਜ ਭਾਈ ਘਨੱਈਆ ਜੀ ਤੇ ਸਾਰਿਆਂ ਨੂੰ ਜਲ ਛਕਾਈ ਜਾਂਦੇ ਆ ਉਹ ਤਗੜੇ ਹੋ ਕੇ ਫਿਰ ਸਾਡੇ ਨਾਲ ਲੜਦੇ ਆ ਤੇ ਮੇਰੇ ਅੰਤਰਜਾਮੀ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਲਾਈ ਸੀ ਉਹਨਾਂ ਤੋਂ ਛੁਪਿਆ ਕੀ ਸੀ ਜਦੋਂ ਦਾਤਾ ਜੀ ਨੇ ਸੰਗਤ ਵਿੱਚ ਬੁਲਾ ਕੇ ਭਾਈ ਸਾਹਿਬ ਨੂੰ ਪੁੱਛਿਆ ਤੇ ਸੱਚ ਜਾਣਿਓ ਇਹ ਗੁਰਮੁਖੋ ਸਾਡੇ ਉੱਤੇ ਪਰਉਪਕਾਰ ਕੀਤਾ ਸੀ ਇਹ ਸਾਡੇ 'ਤੇ ਪਰਉਪਕਾਰ ਕੀਤਾ ਸੀ ਮਹਾਰਾਜ ਨੇ ਕਿ ਸਾਨੂੰ ਰਹਿੰਦੀ ਦੁਨੀਆ ਤੱਕ ਸਮਝ ਆ ਜਾਏ ਸੱਚ ਉਜਾਗਰ ਹੋ ਜਾਏ ਤਾਂ ਕਲਾ ਵਰਤਾਈ ਸੀ ਗੁਰੂ ਸੇਵਾ ਲਾਉਣ ਵਾਲਾ ਅਤੇ ਸਿੱਖ ਸੇਵਾ ਕਰਨ ਵਾਲਾ ਹੈ ਦੋਨੋਂ ਭੇਦ ਨੂੰ ਸਮਝਦੇ ਨੇ ਪਰ ਸਾਡੇ 'ਤੇ ਉਪਕਾਰ ਕਰਨ ਵਾਸਤੇ ਮਹਾਰਾਜ ਨੇ ਸੱਚ ਉਜਾਗਰ ਕੀਤਾ ਭਰੀ ਸੰਗਤ ਵਿੱਚ ਸਾਹਿਬ ਕਹਿਣ ਲੱਗੇ ਘਨੱਈਆ ਜੀ ਤੁਸੀਂ ਕਿਹਨਾਂ ਨੂੰ ਪਾਣੀ ਪਿਆਉਂਦੇ ਹੋ ਵੈਰੀਆਂ ਨੂੰ ਕਹਿਣ ਲੱਗੇ ਮਹਾਰਾਜ ਨਹੀਂ ਜਿਹੜਾ ਸ਼ਿਕਾਇਤ ਕਰਨ ਵਾਲਾ ਸੀ ਉਹਨੇ ਕਿਹਾ ਸਤਿਗੁਰੂ ਜੀ ਝੂਠ ਬੋਲਦੇ ਆ ਮੈਂ ਵੇਖਿਆ ਅੱਖਾਂ ਦੇ ਨਾਲ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਸੀਂ ਮੁਸਲਮਾਨਾਂ ਨੂੰ ਪਾਣੀ ਪਿਆਉਂਦੇ ਹੋ ਭਾਈ ਘਨੱਈਆ ਜੀ ਕਹਿਣ ਲੱਗੇ ਨਹੀਂ ਪਹਾੜੀ ਰਾਜੇ ਹਿੰਦੂ ਪਹਾੜੀ ਰਾਜੇ ਤੁਸੀਂ ਹਿੰਦੂ ਪਹਾੜੀ ਰਾਜਿਆਂ ਨੂੰ ਪਾਣੀ ਪਿਆਉਂਦੇ ਹੋ ਉਹਨਾਂ ਦੀ ਫੌਜ ਨੂੰ ਪਾਣੀ ਪਿਆਉਂਦੇ ਹੋ ਭਾਈ ਸਾਹਿਬ ਜੀ ਕਹਿਣ ਲੱਗੇ ਨਹੀਂ ਮਹਾਰਾਜ ਤੀਜਾ ਸਵਾਲ ਸਤਿਗੁਰੂ ਜੀ ਨੇ ਕੀਤਾ ਵੀ ਘਨੱਈਆ ਜੀ ਤੁਸੀਂ ਸਿੱਖਾਂ ਨੂੰ ਪਾਣੀ ਪਿਆਉਂਦੇ ਹੋ ਅਤੇ ਸ਼ਿਕਾਇਤ ਕਰਨ ਵਾਲਾ ਸੋਚਦਾ ਹੁਣ ਭਾਈ ਸਾਹਿਬ ਜੀ ਕਹਿਣਗੇ ਹਾਂਜੀ ਵੀ ਗੁਰੂ ਸਾਹਿਬ ਖੁਸ਼ ਹੋਣਗੇ ਜਦੋਂ ਮਹਾਰਾਜ ਨੇ ਕਿਹਾ ਤੁਸੀਂ ਸਿੱਖਾਂ ਨੂੰ ਜਲ ਛਕਾਉਂਦੇ ਹੋ ਮੁਸਲਮਾਨਾਂ ਨੂੰ ਨਹੀਂ ਛਕਾਉਂਦੇ हिंदू पहाड़ी राजिया की फौज को नहीं छकाते तो सच्चे पातशाह कहते फिर तुम सिखा छकाते हो। भाई साहब जी कह लगे नहीं। बड़ा हैरान होया शिकायत करता भी तो बैठी संगत भी मशक ते चुकी हुंदी है मैदान विच ते फिर रहे हुंदे हो ते जल छकाउंदे किनूं सारिआं दे मूंह विच ते तुसीं पा रहे हुंदे हो ते दसो ना फिर छकाउंदे किनूं हो। आ दृष्टि आ गुरमुख दी। भाई साहब कहिंदे कलगियां वाले पातशाह मैं जिहदे वल वेखदा मैनूं तेरा ही नूर नज़र आउंदा तेरी जोत नज़र आउंदी है इस वास्ते मैं ना किसे हिंदू नूं छकाउंदा ना मुसलमान नूं ना सिख नूं मैं ते कलगियां वाले पातशाह तेरे मुख विच ही जल पाउंदा। बस आ दृष्टि जिदन आ गई फिर मैं ना सिख की सेवा कर रहा होवांगा ना किसी फिरके की ना किसी मजहब की सेवा कर रहा होवांगा फिर जिदी भी सेवा कर रहा गुरु की सेवा कर रहा। अज मैनू लगता भी मैं गुरुद्वारे झाड़ू देवांगा तो गुरु की सेवा। अज मैनू लगता मैं गुरुद्वारे भांडे मांजांगा तो गुरु की सेवा है। जिस दिन आ दृष्टि आ गई गुरमुख वाली उस दिन बार सड़क भी सुंभरेगा तो भी गुरु की सेवा। उदन तू अपने आले दुआले की गंदगी भी चुकेगा तो भी गुरु की सेवा। उस दिन किसी के राह चो रोड़े चुकेगा तो भी गुरु की सेवा कि सब गोबिंद है सब गोबिंद है गोबिंद बिन नहीं कोई। बस लोड़ दृष्टि बदलती है। वाहिगुरु दूर नहीं है साढ़े तो सात संगत परमेशर साथों कदी दूर नहीं है। लोड़ अपनी नजर बदलन दी है। तो मेरे गुरु ने कहा सी नानक से अखड़िया बयान जिनी दसंदो मां पिरी मन मुखां नू रब नजर नहीं आ रहा। सारा ताती दे गुरु ने यह समझाया सी गुरमत दा सारा तत्। जिदन मेरा बाबा जगन्नाथपुरी गया उत्थे बड़ी इबादत कर रहे सी वीर पांडे बहुत सुंदर इबादत कर रहे सी। कई मन भी जुड़े होने कि किसी की श्रद्धा उत्ते शंका नहीं किया जा सकता। दूरों दूरों लोग चल के आए सी कि इस बिल्डिंग के अंदर इस चिन्ह के अंदर भगवान स्थापित है ते हजारा मीलों तो चल के आके लोग इबादत कर रहे सी। मेरे बाबे ने की सिखाया सी किते संसार नू ये शब्द समझ में आ जाए गगन मैं थाल। गुरमुखो नाले ते कर्मकांड मुक जाणगे नाले सौड़ी सोच खत्म हो जाएगी। एक ही शब्द समझ लेना जगत गुरु नानक दे सिद्धांत दा एक बचन समझ ले ते सारी लुकाई दे अंदरों नफरत दियां कंधां ढह जाणगियां। बाबे दी दवाई जिहड़ी आ ना इन्नी सफल है भी एक गोली दे नाल संसार दा भला हो सकदा सारे संसार की ईरखा मुक सकती है। किड्डा जादू सी उस शब्द के अंदर। जरूरी नहीं भी सिखा वास्ते सी। कभी सर रविंद्रनाथ टैगोर जी नूं पुछ के वेखो वह कहिंदे मैनूं दुनिया की आरती समझ में आ गई। सारी दुनिया की आरती सारी सृष्टि के वसदे रब की आरती समझ में आ गई। उन्हां नूं किसी ने पुछिया सी टैगोर साहब तुसीं राष्ट्रीय गीत लिखिया ते राष्ट्रीय गीत विच उस कविता विच सारे हिंदुस्तान नूं सूत्रबद्ध कर दिता ते जे कोई तुहानूं कवे टैगोर साहब जी भी सारे विश्व नूं सूत्रबद्ध करना है फिर तुसीं किद्दां दी कविता लिखोगे ते उन्होंने हाथ जोड़ के सिर झुका के कहा सी वह मैं नहीं लिख सकता गुरु नानक साहब लिख गए ने जिहड़े सारे विश्व नूं सूत्रबद्ध कर रहे हैं। मैं इस वास्ते नहीं कहिंदा कि मैं गुरु का सिख हाँ। मैं इसलिए बेनती करदा भी दुनिया के लोगों जे संसार से पीस चाहते हो तो रवो अपने अपने धर्म के अंदर पर गुरु की सिक्ख्या थोड़ा जहा समझ का यतन करो। जे अंदर ठंड पेगी ना तो इन अपना जरूर लो। बाबे ने बोल किया गगन मैं थाल रव चंद दीपक बने तारे का मंडल जनक मोती। वेखो किड्डी आरती हो रही है। गगन थाल बनया होया सूरज चंद्रमा दीवे ने तारे मोती ने जिनी बनस्पति है ये सारी सुगंधी कर रही है हवा चौर कर रही है। कैसी आरती होए भव खंडना तेरी आरती। दुनिया का कोई जर्रा ऐसा नहीं कोई कण ऐसा नहीं कोई जीव ऐसा नहीं जिहड़ा वाहिगुरु जी की आरती विच शामिल नहीं है। वेखो भगवान की आरती किदां दी है। पर साडी सोच का कैसा जनाजा निकलिया जिन्हां सिखां ने अगवाई करके विश्व नूं दसना सी कि वाहिगुरु जी एक चिन्ह विच स्थापित नहीं इस थाली की लोड़ नहीं। आओ सारे बड़े विराट सोच के धारनी बन के वाहिगुरु जी की हुंदी आरती च शामिल होइए। असी यही शब्द पढ़ के गुरु नानक के सामने आरती करनी शुरू की जिवें तेरा मूँह चढ़ा रहे होइए महाराज। वचन तेरा यही पढ़ांगे, पर थाली साड़ी छोटी, दीवे साढ़े छोटे, पढ़ रहे हैं गगन में थाल ते सीमा उही असी बना ली। फिर किन्ने गुरुद्वारिया में कर्म हो रहा, सच्चे पातशाह सानू शब्द की सोझी दे कि जुबान तो तोता रटन ना करते रहिए, अंदर शब्द का ज्ञान वरता, साडे सारी मनुखता चंगी लगन लग पे। जो गुरमुख होवांगे ना उदों वाहेगुरु सारिया च नजर आएगा, मन मुखा नू परमेशर नजरी नहीं आ रहा।
जन नानक गुरमुख त्याया मेरी जिंदड़िए, हर हाजर नदरी आई है राम।
गुरु ने सन्मुख होके वेख्या ते मैं वेख्या वाहेगुरु ते नाल है, वो ते दूर ही नहीं। हर हाजर नदरी आई है राम, वेख कलगिया वाले साहब दी अखां दे नाल। जदों सुरत ला के सिखा रोज दृढ़ करेगा, दुकालं परनासी दयालं स्वरूपे, सदा अंग संगे अपंगं बेपूते। एक गल यकीन च रखियो, जिदन गुरु गोबिंद सिंह जी की दृष्टि दे नाल बंदगी शुरू हो गई, उदन भगती विच भी जोश आ जाएगा। अजे ते सानू मरन मरान दीआं गल्लां सुन के जोश आउंदा ना, जिदन कलगियां वाले साहब का रंग चढ़ गया, उदन बंदगी करदियां वाहिगुरु वाहिगुरु करदियां भी जोश आ जाएगा साध संगत ते। ये जोश ऐसा होएगा जिहड़ा कदी नहीं उतरेगा। असल विच इसे जोश ने साडे सानू अंदरों जगाउणा सी। जदों असी बाहर मुखी जोश विच आउंदे आ ते वह जोश वक्ती हुंदा, उहदा नतीजा की हुंदा वी चंद कु दिनां बाद चार कु बंदे गोलियां दे शिकार होए ते गल खत्म हो गई। आओ अंदर हर रंग चाढ़ीए, सानू रब नजर आवे रब। पर दुकालं परनासी दयालं स्वरूपे, सदा अंग संगे तां नजर आवेगा जे सानू गुरु गोबिंद सिंह जी का रंग चढ़ जाएगा। सारी सृष्टि के अंदर गुरमुख दृष्टि के नाल रब नजर आता है।
से भगत से सेवक मेरी जिंदुड़िए, जो प्रभ मेरे मन भाणे राम।
भगत कौन हन जिन्हां ने नफरत दियां कंधां कढ़ियां, मत्थे टिक्का तेड़ धोती कखाई हाथ छुरी, बंदियां दा खून पी रहे, असी चिन्ह वेख के क्या भगती कर रहे हैं? नहीं नहीं, शब्द कह रहे हैं भगत वो ने जिहड़े मेरे गुरु नूं भा जांदे आ। से भगत सतगुर मन भाए, भगतां दी मोर उहनां ते लगदी है जिहड़े गुरु नूं भा जाण। कल्ला गुरमुखो जबान तो शब्द रटन नाल भगत नहीं बन जाईदा। बहुत सारे लोग निरंतर निरंतर रट रहे सी, पर जिदन मेरे गुरु ने भगतां दी चोण कीती कसौटी ते परखे ते कईआं अंदरों हंकार निकल आया। आए सी चल के लाहौर तों चल के आए सी, कलानौर तों चल के आए सी गुरु अर्जन साहब कोल, साडी वी बाणी दर्ज करो। पर असल च भगती दी मोर उहनां ते लगी जिहड़े गुरु नूं भा गए, ते भाए वो जिन्हां दे अंदर गुरमत दा प्रकाश सी। जे कल्ली माला फेरन नाल भगती हुंदी ते मैं अक्सर बेनती करदा हुंदा, फतेहगढ़ साहब की धरती दे उत्ते ओ धर्म दे भेख विच बुरके विच खड़ा मनुख जिहड़ा गुरु के लाला नूं फतवा सुना के नीहां च दफन करन दा हुक्म दे रहा, आखिर वह भी तो जबान तो कुछ रट रहा सी, माला तो उहदे हथ विच वी सी। पर भगती की मोहर उहनां दे उत्ते लगी जिन्हां दे अंदर रब वेखण वाली दृष्टि ते मेरे गुरु दे शब्द की कसौटी ते खरे उतरे, गुरु नूं भा गए।
से हर दरगह पहनाए मेरी जिंदड़िए, एहन ससाच समाने राम।
रब्बी दरगाह विच पत दा चोला करते दा सरोपा उहनां नूं पहनाया गया। पहनाया दा अर्थ है भी माण दिता, सन्मान दिता, ते वो दिन रात सच विच समा गए, वो चत्तो पैर सच विच समाए हुए है। वेखो गुरमुखो जिन्हां दे अंदर सच वरतिया असल च समाए ही वो है। जिन्हां दे अंदर सच नहीं, पानी विच पानी समाउंदा है, पानी विच पत्थर नहीं समा सकदा। सच विच सच समावेगा जे अंदर सच है, ते तां असी सच विच समा सकांगे। दाता जी ने बड़ी कृपा करके बचन किया, साहब कहिंदे वेदा मैं नाम उत्तम सो सुणै, ना ही फिरै जो बेतालिया। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸਿਆ ਉਹ ਤੇ ਸੱਚ ਚ ਸਮਾ ਗਏ, ਤੇ ਜਿਹੜੇ ਕੇਵਲ ਰਟਨ ਤੱਕ ਰਹੇ, ਕੇਵਲ ਉਹਨੂੰ ਪੜ੍ਹਨ ਤੱਕ ਰਹੇ, ਉਹ ਕਰਮਕਾਂਡੀ ਬਣ ਗਏ। ਕਰਤੇ ਦੀ ਦਰਗਾਹ ਵਿੱਚ ਸਰੋ ਪਾਓ ਸਨਮਾਨ ਉਹਨਾਂ ਨੂੰ ਮਿਲਿਆ ਜਿਹੜੇ ਸੱਚ ਵਿੱਚ ਸਮਾ ਗਏ।
ਤਿੰਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ, ਰੰਗ ਰਾਤੇ ਨਦਰ ਨਿਸ਼ਾਨੇ ਰਾਮ।
ਜਿਨ੍ਹਾਂ ਨੂੰ ਰੰਗ ਚੜਿਆ, ਜਿਹੜਾ ਨਦਰ ਦਾ ਨਿਸ਼ਾਨ ਲੱਗਿਆ ਹੋਇਆ, ਬਖਸ਼ਿਸ਼ ਦਾ ਨਿਸ਼ਾਨ, ਉਹਨਾਂ ਦੀ ਸੰਗਤ ਦੇ ਨਾਲ ਸਾਡੀ ਵੀ ਮੈਲ ਉਤਰ ਜਾਏਗੀ। ਅਸੀਂ ਵੀ ਜੋਦੜੀ ਕਰਨੀ ਵੀ ਸੱਚੇ ਪਾਤਸ਼ਾਹ ਗੁਰਮੁਖਾਂ ਦਾ ਮੇਲ ਕਰਾਓ, ਰੰਗਿਆਂ ਹੋਇਆਂ ਦੀ ਸੰਗਤ ਬਖਸ਼ੋ, ਤੇਰੇ ਪ੍ਰੇਮ ਵਿੱਚ ਜੂਣ ਵਾਲਿਆਂ ਦੀ ਸ਼ੋਹ ਸਾਨੂੰ ਨਸੀਬ ਹੋਵੇ ਜਿਨ੍ਹਾਂ ਦੇ ਉੱਤੇ ਨਦਰ ਦਾ ਨਿਸ਼ਾਨ ਹੈ।
ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗ ਅਗਾਣੇ ਰਾਮ।
ਇਹ ਮੇਰੀ ਬੇਨਤੀ ਹੈ, ਸੁਣੋ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਨਾਮ ਦੀ ਮੋਹਰ ਲਾ ਕੇ ਕਹਿੰਦੇ ਵੀ ਜੇ ਜ਼ਿੰਦਗੀ 'ਚ ਤ੍ਰਿਪਤ ਹੋਣਾ, ਜੇ ਜ਼ਿੰਦਗੀ ਦੇ ਅੰਦਰ ਰੱਜਣਾ ਹੈ ਅਗਾਣੇ, ਕਿਵੇਂ ਅਗਾਵਾਂਗੇ, ਕਿਵੇਂ ਤ੍ਰਿਪਤ ਹੋਵਾਂਗੇ, ਮਿਲ ਸਾਧੂ ਸੰਗ, ਜਦੋਂ ਗੁਰਸੰਗਤ ਮਿਲੇਗੀ ਫਿਰ ਤ੍ਰਿਸ਼ਨਾ ਬੁੱਝੇਗੀ। ਜਦੋਂ ਗੁਰਸੰਗਤ ਦਾ ਰੰਗ ਚੜੇਗਾ ਫਿਰ ਭੁੱਖ ਮਿਟੇਗੀ ਸਾਧ ਸੰਗਤ। ਗੁਰਸੰਗਤ ਐਸਾ ਜ਼ਰੀਆ ਹੈ ਜਿਹੜੀ ਸਾਡੀਆਂ ਵਾਸ਼ਨਾਵਾਂ ਉੱਤੇ ਕਾਬੂ ਪਾ ਦਿੰਦੀ ਹੈ, ਅੰਦਰ ਸਹਿਜ ਆਉਣਾ ਸ਼ੁਰੂ ਹੋ ਜਾਂਦਾ, ਅੰਦਰ ਦੀ ਭੁੱਖ ਮਿਟਣੀ। ਗੁਰਸੰਗਤ ਅੰਦਰ ਭੋਜਨ ਹੈ, ਮੇਰਾ ਗੁਰੂ ਐਸਾ ਭੋਜਨ ਹੈ ਜਿਹਨੂੰ ਖਾਧਿਆਂ ਅੰਦਰ ਦੀ ਭੁੱਖ ਮਿਟਦੀ ਹੈ, ਜਿਹਨ ਭੁੱਖਾਂ ਸਭ ਗਵਾਈਆਂ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰਿਦਾ ਸ਼ਾਂਤ ਹੁੰਦਾ ਜੇ ਚਾਹੁੰਦਾ ਵੀ ਤੇਰੀ ਤ੍ਰਿਪਤੀ ਹੋਏ, ਤੇ ਫਿਰ ਗੁਰੂ ਕੀ ਸੰਗਤ ਵਿੱਚ ਜੁੜਨਾ ਸ਼ੁਰੂ ਕਰ। ਗੁਰਸੰਗਤ ਕਰਦਿਆਂ ਕਰਦਿਆਂ ਮਨ ਤ੍ਰਿਪਤ ਹੋਵੇਗਾ।
ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ, ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ।
ਮੇਰੀ ਜਿੰਦੇ, ਹੁਣ ਇਹ ਕਿਸੇ ਨੂੰ ਨਹੀਂ ਕਿਹਾ, ਇਹਨੂੰ ਕਿਹਾ ਨਿਜ ਨੂੰ, ਜਦੋਂ ਤੂੰ ਜਪੇਂਗੀ ਤੇਰੀ ਤ੍ਰਿਸ਼ਨਾ ਮਿਟੇਗੀ। ਜੇ ਭੁੱਖ ਮਿਟਾਉਣੀ ਚਾਹੁੰਦਾ ਤੇ ਸਾਧਨ ਕੀ ਹੈ, ਜਪ ਗੋਬਿੰਦੋ ਮੇਰੀ ਜਿੰਦੜੀਏ, ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਸੰਤੋਖ ਹੋਵੇ ਗੁਰਬਚਨੀ। ਜੇ ਜ਼ਿੰਦਗੀ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਜਾਉਣੀ ਚਾਹੁੰਦਾ ਤੇ ਜਿਵੇਂ ਪਾਣੀ ਬਰਸੇ ਬੂੰਦਾਂ ਪੈਣ ਤੇ ਅੱਗ ਸ਼ਾਂਤ ਹੁੰਦੀ ਹੈ, ਇਸੇ ਤਰ੍ਹਾਂ ਰਿਹਦੇ ਅੰਦਰ ਵਾਹਿਗੁਰੂ ਜੀ ਦੇ ਗੁਣ ਟਿਕਣਗੇ, ਤੇਰੇ ਅੰਦਰ ਦੇ ਔਗਣਾ ਰੂਪੀ ਤ੍ਰਿਸ਼ਨਾ ਜਿਹੜੀ ਉਹ ਸੜ ਜਾਏਗੀ। ਜਿਉਂ ਜਿਉਂ ਗੋਬਿੰਦ ਵੇਖੇਗਾ, ਈਰਖਾ ਦੀ ਅੱਗ ਕਿਉਂ ਹੈ, ਅਸੀਂ ਗੋਬਿੰਦ ਨਹੀਂ ਵੇਖਿਆ, ਤ੍ਰਿਸ਼ਨਾ ਦੀ ਅੱਗ ਕਿਉਂ ਹੈ, ਕਿਉਂ ਕਿਸੇ ਨਾਲ ਨਫ਼ਰਤ ਕਰਕੇ ਹੱਕ ਮਾਰਦੇ ਪਏ ਹਾਂ, ਸਾਰਿਆਂ ਵਿੱਚ ਗੋਬਿੰਦ ਨਜ਼ਰ ਨਹੀਂ ਆਇਆ। ਗੁਰਮੁਖੋ, ਹਿਰਦੇ ਅੰਦਰ ਜਪਣ ਦਾ ਅਰਥ ਇਹੀ ਸੀ ਕਿ ਸਾਨੂੰ ਸਾਰਿਆਂ 'ਚ ਨਜ਼ਰ ਆਉਣ ਲੱਗ ਪੈਂਦਾ। ਸੱਚ ਤਾਂ ਪਰ ਜਾਣੀਐ ਜਾਂ ਹਿਰਦੇ ਸੱਚਾ ਹੋਏ, ਹਿਰਦੇ ਵਿੱਚ ਸੱਚਾ ਹੋਵੇ ਤੇ ਬਾਹਰ ਵੀ ਸੱਚਾ ਦਿਸੇ, ਇਹੀ ਤੇ ਬੰਦਗੀ ਹੈ। ਤੇ ਜਿਸ ਦਿਨ ਬਾਹਰ ਦਿਸਣ ਲੱਗ ਪਿਆ, ਤ੍ਰਿਸ਼ਨਾ ਬੁੱਝ ਗਈ, ਮਨ ਸੰਤੋਖੀ ਹੋ ਗਿਆ।
ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ, ਤਿਸ ਮਨ ਨਾਮ ਵਸਾਈਐ ਰਾਮ।
ਗੱਲ ਫਿਰ ਇੱਥੇ ਬਣੀ, ਜਿਨ੍ਹਾਂ ਦੇ ਉੱਤੇ ਦਇਆ ਕੀਤੀ ਉਹਨਾਂ ਦੇ ਹਿਰਦੇ ਅੰਦਰ ਦਿਸਿਆ ਸਾਧ ਸੰਗਤ। ਇੱਕ ਬਚਨ ਬੜਾ ਪਿਆਰਾ ਚੇਤੇ 'ਚ ਆਉਂਦਾ, ਉਮ ਕਿਉਂ ਹਿਓ ਮਿਲਣ ਪ੍ਰਭ ਤਾਈ। ਜੀ ਤੇ ਕਰਦਾ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ, ਜੀ ਤੇ ਕਰਦਾ ਮੇਰੇ ਅੰਦਰ, ਵਲਵਲਾ ਤੇ ਉੱਠਦਾ। ਤੇ ਜਦੋਂ ਅੰਦਰ ਉਮਾ ਉੱਠਿਆ, ਖੋਜਤ ਚਰਿਓ ਦੇਖੋ ਪ੍ਰੇਹ ਜਾਈ, ਖੋਜਣ ਵਾਸਤੇ ਤੁਰ ਪਿਆ, ਖੋਜਤ ਚਰਿਓ ਚੜ ਪਿਆ ਖੋਜਣ ਵਾਸਤੇ। ਤੇ ਜਦੋਂ ਖੋਜਣ ਵਾਸਤੇ ਚੜਿਆ ਨਾ, ਜੇ ਗੁਰੂ ਦਾ ਸ਼ਬਦ ਕੰਨਾਂ ਵਿੱਚ ਪੈ ਜਾਏ, ਜੇ ਗੁਰੂ ਦਾ ਬੋਲ ਕੰਨਾਂ ਵਿੱਚ ਪੈ ਜਾਏ, ਤੇ ਜਿਹੜਾ ਖੋਜਣ ਲਈ ਚੜਿਆ ਉਹ ਵਾਪਸ ਆ ਜਾਏਗਾ। ਉਮ ਕਿਉਂ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੇਹ ਜਾਈ। ਤੇ ਜਿਹੜਾ ਖੋਜਣ ਚੜਿਆ ਉਹਨੂੰ ਗੁਰੂ ਨੇ ਆਵਾਜ਼ ਮਾਰੀ, ਕਹਿੰਦੇ ਵਾਪਸ ਆ ਜਾ, ਤੂੰ ਕਿੱਥੇ ਖੋਜਣ ਚੱਲਿਆ, ਕਾਹੇ ਰੇ ਬੰਨ ਖੋਜਣ ਜਾਈ। ਆ ਦਿਖਾਇਆ ਮੇਰੇ ਸਤਿਗੁਰੂ ਜੀ ਨੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਬਾਹਰ ਢੂੰਡਣ ਤੇ ਛੂਟ ਭਰੇ। सारा शब्द यह सोझी दे रहा है कि मन हर जी तेरे नाल है गुरमती रंग मान जड़ा कहता भी मैं खोजत चरियो जे साहब ने आवाज मारी कहते काहेरे बन खोजन जाई धन जागै ये सुता हुआ ही भटक रहा है तो जे इनू जगाना ना तो फिर धन जागै जे पिर बोलनता जे पिर दे बोल कन्ना विच पै जाण ते सुती हुई जिंद जाग सकती है गुरु जगा रहा अभागीए तू गफलत विच सुती हुई है तेरे कन्ना च पिर दे बोल क्यों नहीं पै रहे वो भटकदे नू वापस सद रहा पर दुखांत यह है गुरमुखो जे ते कोई सधारण नींद सुता होवे ते जागण की गुंजाइश हुंदी है पर जे कोई नशा करके सुता होवे ते तुसीं उहनू हलाई जाओ सारा टब्बर नशाई कहिंदा मैनू पता ही नहीं तुसीं आवाजां मारी गए अंदरों कुंडी ला के नशाई सुता है तो तुम आवाजा मार मार के जगाओ भी अंदरों कुंडी खोल जिनी देर नशा नहीं उतरता वो अखा नहीं खोल दिया सतगुरु तो बोल रहा धन जागै जे पिर बोलनता पिर बोल रहा तो जिंद क्यों नहीं जागती पई साहब कहिंदे इन्हें नशा किया होया हंकार का नशा किया होया विकार का नशा किया होया पीओ मदरो मदरे का अर्थ है नशा इस जिंद नूं नशा चढ़िया होया बहुत ज्यादा संसारी इस वास्ते पिर दे बोल नहीं सुनाई दे रहे पियो मधुरो धन मतवंता धन जागै जे पिर बोलनता फिर यह जागेगी सो साहिब जगा जगा के कह रहे जिंदड़िए तू सुन हृदय के अंदर नाम विसा वाहिगुरु अंदर बैठा है
जिस भेटे पूरा सतगुरु मेरी जिंदड़िए सो हर तन निध पाए राम
जिन्हों पूरा सतगुरु मिल जाए तो वह फिर वाहिगुरु परमेशर अंदरों खोज दे अंदर ही धन दे खजाने दे भंडार भरे हुए हैं
वड भागी संगत मिला मेरी जिंदड़िए नानक हर गुण गाए राम
भागा सदका जे गुरु की संगत मिले ते फिर अंदर रब्बी गुण वसदे जो रब्बी गुण वसदे परमेश्वर नजर आउंदा
थान थनंतर रव रहिया मेरी जिंदड़िए पार ब्रह्म प्रभ दाता राम
वाहिगुरु दाता हर थान दे उत्ते थान थनंतर रव रहिया आदि पूर्ण मध पूर्ण अंत पूर्ण परमेश्वर है ते परमेश्वर दे प्यारे की कर दे किसे खास बिल्डिंग ते खास पहाड़ ते खास नदी ते नहीं जाते वो कहिंदे सिमरंत संत सरबतर रमणंग यह नहीं भी इसे कोठड़ी च जपया जा सकेगा सरबतर रमणंग जड़ा सब जगह रमिया उन्हूं वाहिगुरु जी दे प्यारे ढूंढदे उन्हूं पा लैंदे सात संगत जड़ा थान थनंतर रव रहिया दिन रात उहदे नाल जुड़दे
ताका अंत ना पाईऐ मेरी जिंदड़िए पूरन पुरख विधाता राम
सब जग दा रचनहारा जिहदा कोई पारावार नहीं पा सकदा
सरब जिया प्रत पालदा मेरी जिंदड़िए ज्यो बालक पित माता राम
नाल होके एदां पाल रहा जिवें बच्चे नूं मापे पालदे हन
सहस सियाणप नह मिलै मेरी जिंदड़िए जन नानक गुरमुख जाता राम
मनमुखा नू हरी दूर है चतराइया कर करके अकलां दे घोड़े भजा भजा के बड़िया सियाणपां सहस सियाणपां लख होए लखां करोड़ां सियाणपां कर करके नहीं मिलिया ते मिलदा कदों है जन नानक गुरमुख जाता राम जदों गुरु दे सन्मुख होवेगा कलगियां वाले साहब दे बचन मन्नेगा रहत दा धारनी होवेगा हुक्म दी कमाई करेगा शब्द नू जीवन विच धारण करेगा ते फिर वाहिगुरु नेड़े जाणिया जा सकेगा ये दाता जी ने हुक्म कीता आखिरी पंक्ति एक बार फिर सरवण करिए साहब अगे अरदास सुने हुए बचन साडे हिरदे च वस जाण भुल्लां बख्शणियां आओ एक बार फिर बचन पढ़िए
सरब जिया प्रत पालदा मेरी जिंदड़िए ज्यो बालक पित माता राम सह ਜੈਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛਕਾ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।